ਚੌਥਾ ਭਾਗ ਕਾਂਡ ਚੌਵੀਵਾਂ। ਸੰਤ ਜੀ ਮਹਾਰਾਜ ਜੀ ਇਹਦਾ ਯੂਪੀ ਤੇ ਤਰਾਈ ਇਲਾਕੇ ਤੇ ਬਖਸ਼ਿਸ਼। ਉੱਤਰ ਪ੍ਰਦੇਸ਼ ਦੇ ਜ਼ਿਲ੍ਹਾ ਨੈਨੀਤਾਲ ਦਾ ਪਹਾੜ ਨਾਲ ਲੱਗਦਾ ਇਲਾਕਾ, ਜਿਸ ਵਿੱਚ ਰਾਮਨਗਰ, ਕਾਂਸ਼ੀਪੁਰ, ਬਾਜਪੁਰ, ਹਲਦਵਾਨੀ, ਰੁਦਰਪੁਰ, ਕਿੱਛਾ, ਗਦਰਪੁਰ, ਸਤਾਰਗੰਜ, ਨਾਨਕਮਤਾ, ਖਟੀਮਾ ਆਦਿ, ਜ਼ਿਲ੍ਹਾ ਆਰਾਮਪੁਰ ਦੀ ਤਹਿਸੀਲ ਬਿਲਾਸਪੁਰ ਸਵਾਰ, ਜ਼ਿਲ੍ਹਾ ਪੀਲੀਭੀਤ ਦੇ ਇਲਾਕੇ ਮਡੋਲਾ, ਪੂਰਨਪੁਰ ਆਦਿ ਦੇ ਇਲਾਕਿਆਂ ਨੂੰ ਆਮ ਤੌਰ ਤੇ ਤਰਾਈ ਦਾ ਇਲਾਕਾ ਕਿਹਾ ਜਾਂਦਾ ਹੈ। ਇਸ ਇਲਾਕੇ ਵਿੱਚ ਕਦੀਮੀ ਸਮਿਆਂ ਤੋਂ ਆਮ ਘੋਰ ਤੇ ਸਾਈਬਰ ਬੰਨ ਲੰਮੇ ਕਾ ਕੱਟੀ ਫੱਟੀ ਜ਼ਮੀਨ ਸੀ। ਜੰਗਲੀ ਜਾਨਵਰ ਸ਼ੇਰ, ਚੀਤੇ, ਹਾਥੀ, ਲਗੜ ਵਗੇ ਹਰਨ ਰੋਜ਼ ਆਦਿ ਦੇ ਝੁੰਡਾਂ ਦੇ ਝੁੰਡ ਫਿਰਦੇ ਸਨ। ਸਰਾਲਾਂ, ਨਾਗ, ਅਨੇਕ ਕਿਸਮਾਂ ਦੇ ਸੱਪ ਵਿਸ਼ ਭਰੇ ਧੜਕ ਫਿਰਦੇ ਸਨ। ਮੱਛਰ ਦਾ ਪ੍ਰਭਾਵ ਇੰਨਾ ਸੀ ਕਿ ਜੇ ਇੱਕ ਵਾਰੀ ਜੇ ਕੋਈ ਬੰਦਾ ਤਰਾਈ ਦੇ ਘੋਰ ਜੰਗਲਾਂ ਚੋਂ ਕੁਝ ਸਮੇਂ ਲਈ ਲੰਘ ਜਾਂਦਾ ਤਾਂ ਮਹੀਨਿਆਂ ਤੀਕਰ ਪੀਲਾ ਬੁਖਾਰ ਉਸਦਾ ਖਹਿੜਾ ਨਾ ਛੱਡਦਾ। ਕਈ ਤਾਂ ਸੰਸਾਰ ਤੋਂ ਹੀ ਕੂਚ ਕਰ ਜਾਂਦੇ। ਜੰਗਲਾਂ ਦੀ ਬਹੁਲਤਾ ਹੋਣ ਕਰਕੇ ਅਤੇ ਜੰਗਲੀ ਜੜੀ ਬੂਟੀਆਂ ਕਰਕੇ ਧਰਤੀ ਵਿਚਲਾ ਪਾਣੀ ਵੀ ਜ਼ਹਿਰੀਲਾ ਤੇ ਪਚ ਸੀ। ਪਾਣੀ ਪੀਣ ਨਾਲ ਪੇਟ ਵਿਚ ਕੀੜੇ ਪੈ ਜਾਣ ਅਤੇ ਗਲ ਵਿਚ ਗਿੱਲੜ ਪੈਦਾ ਹੋਣ ਦੇ ਰੋਗ ਆਮ ਸਨ। ਜ਼ਮੀਨ ਸਰਕਾਰ ਅਤੇ ਠੇਕੇਦਾਰਾਂ ਦੀ ਸੀ। ਸਰਕਾਰ ਨੇ ਕਈ ਵਾਰੀ ਯਤਨ ਕੀਤੇ ਪਰ ਇਹ ਜ਼ਮੀਨ ਆਬਾਦ ਨਾ ਹੋ ਸਕੀ। ਸੈਂਕੜੇ ਮਨੁੱਖ ਸ਼ੇਰਾਂ ਦਾ ਸ਼ਿਕਾਰ ਬਣੇ ਅਤੇ ਕਾਲੇ ਨਾਗਾਂ ਨੇ ਡਾਂਕੇ ਖਤਮ ਕਰ ਦਿੱਤੇ। ਰਹਿੰਦੇ ਬੁਖਾਰ ਨੇ ਆ ਘੇਰੇ ਤੇ ਇਹਨਾਂ ਆਫ਼ਤਾਂ ਕਾਰਨ ਬੰਦੇ ਦਾ ਅਹਿਸਾਸ ਖਤਮ ਹੋ ਜਾਂਦਾ ਰਿਹਾ। ਆਬਾਦੀ ਮੂਲੋਂ ਨਾ ਹੋਣ ਦੇ ਬਰਾਬਰ ਸੀ। ਇਸੇ ਇਲਾਕੇ ਵਿਚ ਨਾਨਕ ਮਤੇ ਰੀਠਾ ਸਾਹਿਬ ਦੇ ਸਥਾਨ ਤੇ ਸਿੱਧਾਂ ਨਾਲ ਰੂਹਾਨੀ ਚਰਚਾ ਹੋਣ ਕਾਰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਪਵਿੱਤਰ ਅਸਥਾਨ ਸਨ। ਖਾਰੂ ਜਾਦਵ ਅਤੇ ਮੁਸਲਮਾਨਾਂ ਦੀਆਂ ਕਿਤੇ ਕਿਤੇ ਛੱਪਰਾਂ ਦੀਆਂ ਬਸਤੀਆਂ ਸਨ ਜੋ ਹਰ ਸਾਲ ਅਚਾਨਕ ਅੱਗ ਲੱਗਣ ਕਰਕੇ ਸਵਾਹ ਬਣ ਜਾਂਦੀਆਂ ਸਨ। ਇਹਨਾਂ ਲੋਕਾਂ ਦੀ ਆਰਥਿਕ ਹਾਲਤ ਹੱਦੋਂ ਗਿਰੀ ਹੋਈ ਸੀ। ਸਰਕਾਰ ਵੱਲੋਂ ਕੋਈ ਵੀ ਸਹੂਲਤ ਇਹਨਾਂ ਜੰਗਲਾਂ ਵਿਚ ਵੱਸ ਕੇ ਬੰਦਿਆਂ ਲਈ ਨਹੀਂ ਸੀ। ਇਹਨਾਂ ਦਾ ਰਹਿਣ ਸਹਿਣ ਪਸ਼ੂਆਂ ਤੋਂ ਥੋੜਾ ਹੀ ਚੇਰਾ ਸੀ। 1947 ਵਿਚ ਜਦੋਂ ਪੰਜਾਬ ਦੀ ਵੰਡ ਹੋ ਕੇ ਪੱਛਮੀ ਪੰਜਾਬ ਦੇ ਲੋਕ ਆਪਣੇ ਘਰਾਂ ਤੋਂ ਸਦਾ ਲਈ ਵਿਛੋੜੇ ਗਏ ਤਾਂ ਅਤੇ ਭਾਰਤ ਵਿਚ ਕਿਸੇ ਟਿਕਾਣੇ ਦੀ ਭਾਲ ਵਿਚ ਮਾਰੇ ਮਾਰੇ ਫਿਰਦੇ ਸਨ ਤਾਂ ਕਈ ਦਲੇਰ ਹਿੰਮਤੀ ਗੁਰਸਿੱਖਾਂ ਨੇ ਆਪਣੇ ਵਡੇਰਿਆਂ ਤੋਂ ਪ੍ਰੇਰਿਤ ਹੋ ਕੇ ਤਰਾਈ ਦੇ ਜੰਗਲਾਂ ਦਾ ਰੁੱਖ ਕੀਤਾ ਅਤੇ ਜਿੱਥੇ ਕਿਸੇ ਨੂੰ ਹਲ ਵਾਹੁਣ ਲਈ ਥਾਂ ਮਿਲਿਆ ਉੱਥੇ ਜੰਗਲ ਵਿਚ ਸ਼ੇਰਾਂ, ਸੱਪਾਂ, ਹਾਥੀਆਂ ਵਿਚਾਲੇ ਗੁਰੂ ਦੇ ਸਿੰਘਾਂ ਨੇ ਡੇਰੇ ਮੱਲ ਲਏ ਤੇ ਜੰਗਲਾਂ ਨੂੰ ਹੱਥੀਂ ਪੁੱਟ ਕੇ ਆਬਾਦ ਕਰਨ ਦੇ ਦ੍ਰਿੜ ਇਰਾਦੇ ਨਾਲ ਪਰਿਵਾਰਾਂ ਦੇ ਪਰਿਵਾਰ ਜੁੱਟ ਪਏ। ਇਹਨਾਂ ਵਿਚ ਪੂਰਬੀ ਪੰਜਾਬ ਦੇ ਕਿਸਾਨ ਵੀ ਸ਼ਾਮਲ ਹੋ ਗਏ। ਕੁਝ ਜ਼ਮੀਨਾਂ ਫੌਜੀ ਅਫਸਰਾਂ ਨੂੰ ਅਲਾਟ ਕੀਤੀਆਂ ਗਈਆਂ। ਇਸ ਤਰ੍ਹਾਂ ਕੁਝ ਹੀ ਸਾਲਾਂ ਵਿਚ ਇਹ ਤਰਾਈ ਦਾ ਇਲਾਕਾ ਲਖੀਮਪੁਰ, ਖੀਰੀ, ਸ਼ਾਹਜਹਾਨਪੁਰ ਆਦਿ ਦੇਸ਼ ਦਾ ਸਭ ਤੋਂ ਚੰਗਾ ਉਪਜਾਊ ਇਲਾਕਾ ਬਣ ਗਿਆ। ਪਰ ਇਸ ਆਪਾਵਾਰੂ ਘੋਲ ਵਿਚ ਇਕ ਪੁਸ਼ਤ ਦਾ ਤਾਣ ਹਾਰ ਗਿਆ, ਦੂਜੀ ਪੁਸ਼ਤ ਜੰਗਲਾਂ ਵਿਚ ਪੈਦਾ ਹੋਈ ਅਤੇ ਜੰਗਲੀ ਹਾਲਤਾਂ ਦੀ ਨਜੀਵਤ ਆਪ ਉਦਰਾ ਧਰਮ ਤੋਂ ਕੋਰਾ ਸ਼ਰਾਬ ਮਾਸ ਦਾ ਪ੍ਰਯੋਗੀ ਹੋ ਗਿਆ। ਧਰਮ ਨੂੰ ਚਲਾਉਣ ਵਾਲੇ ਪਾਠੀ ਪ੍ਰਚਾਰਕ ਨਸ਼ਿਆਂ ਨੂੰ ਹਟਾਉਣ ਦੀ ਥਾਂ ਆਪ ਸ਼ਰਾਬਾਂ ਕਬਾਬਾਂ ਵਿਚ ਗਰਸੇ ਗਏ ਅਤੇ ਧਰਮ ਦੇ ਗਾਡੀ ਰਾਹ ਵਿਚ ਧੁੰਦ ਛਾ ਗਈ। ਗੁਰਮਤ ਦੇ ਗਿਆਨ ਦੀ ਥਾਂ ਭਰਮ ਬਹਿਮ ਨੇ ਲੈ ਲਈ ਅਤੇ ਤਰਾਈ ਦਾ ਨਵਾਂ ਆਵਾਦਕਾਰ ਧਰਮ ਦੇ ਗਾਡੀ ਰਾਹ ਤੋਂ ਭਟਕ ਗਿਆ। ਸ਼ਰਾਬ ਪ੍ਰਧਾਨ ਨਸ਼ਾ ਹੋ ਗਿਆ। ਸਮਾਜ ਵਿਚ ਬੇਵਫਾਈ ਤੇ ਵਿਸ਼ਵਾਸੀ ਵਰਤ ਗਈ। ਕੋਈ ਹਰਾ ਬੂਟ ਰਹਿ ਗਿਆ, ਉਹਨਾਂ ਦੀ ਚੁੱਪ ਪੁਕਾਰ ਦਰਗਾਹੇ ਪੁੱਜੀ ਅਤੇ ਅਕਾਲ ਪੁਰਖ ਦੀ ਰਹਿਮਤ ਸਦਕਾ ਸੰਤ ਮਹਾਰਾਜ ਜੀ ਦਾ ਧਿਆਨ ਤਰਾਈ ਦੇ ਇਲਾਕੇ ਵਸਦੇ ਗੁਰਸਿੱਖਾਂ ਵੱਲ ਹੋ ਗਿਆ। ਆਪ ਜੀ ਮੁਰਾਦਾਬਾਦ ਤੀਕਰ ਦੀਵਾਨ ਲਾਇਆ ਕਰਦੇ ਸਨ। ਸਤਾ ਚੰਨਣ ਸਿੰਘ, ਹਰੀ ਸਿੰਘ, ਸੁਰਜੀਤ ਸਿੰਘ ਜੀ ਖੇੜਾ ਟਰਾਂਸਪੋਰਟ ਵਾਲੇ ਤਨ ਮਨ ਤਨ ਦੁਆਰਾ ਥਾਂ ਸੇਵਾ ਕਰਕੇ ਮਹਾਂਪੁਰਸ਼ਾਂ ਦੀਆਂ ਖੁਸ਼ੀਆਂ ਪ੍ਰਾਪਤ ਕਰਦੇ ਰਹਿੰਦੇ ਸਨ। ਮਹਾਂਪੁਰਸ਼ਾਂ ਦੇ ਪ੍ਰੀਤਵਾਨ ਬਰਿਆਮ ਸਿੰਘ ਗਿੱਲ, ਜੋ ਉਸ ਸਮੇਂ ਪਟਿਆਲਾ ਰਿਆਸਤ ਦੇ ਆਰਮੀ ਹੈੱਡਕੁਆਰਟਰ ਵਿਚ ਸਰਵਿਸ ਕਰਦੇ ਸਨ, ਨੇ ਵੀ ਅਨਵਰੀਆਂ ਫੈਜਗੰਜ, ਤਹਿਸੀਲ ਬਿਲਾਸਪੁਰ, ਜ਼ਿਲ੍ਹਾ ਰਾਮਪੁਰ ਵਿਚ ਕੋ ਆਪਰੇਟਿਵ ਸੋਸਾਇਟੀ ਬਣਾ ਕੇ ਜ਼ਮੀਨ ਲੈ ਲਈ। ਉਹ ਮਹਾਰਾਜ ਜੀ ਨੂੰ ਤਰਾਈ ਦੇ ਕਿਸਾਨਾਂ ਦੀ ਆਰਥਿਕ, ਧਾਰਮਿਕ, ਸਮਾਜਿਕ ਤੇ ਰਾਜਸੀ ਹਾਲਤ ਬਾਰੇ ਗੱਲਬਾਤ ਕਰਦੇ ਰਹਿੰਦੇ ਅਤੇ ਮਹਾਰਾਜ ਜੀ ਨੂੰ ਤਰਾਈ ਦੇ ਇਲਾਕੇ ਵਿੱਚ ਆਪਣਾ ਰੂਹਾਨੀ ਸੰਦੇਸ਼ ਸੁਣਾਉਣ ਦੀ ਬੇਨਤੀ ਕਰਦੇ ਰਹਿੰਦੇ।